हम ऐसे तू ऐसा माधो हम ऐसे तू ऐसा हम ऐसे तू ऐसा माधो हम ऐसे तू ऐसा करते हम निर्गुण तू दाता हम मूर्ख तुम चतुर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकर देसा। हम ऐसे तू ऐसा माधो हम ऐसे तू ऐसा हम ऐसे तू ऐसा माधो हम ऐसे तू ऐसा तू ऐसा हम ऐसे तू हम ऐसे तू ऐसा माधो हम ऐसे तू ऐसा ऐसे तू ऐसा हम ऐसे तू ऐसा हम ऐसे तू ऐसा माधो हम ऐसे तू ऐसा सब साजे साज निवाजे जियो पिंड दे प्राण निर्गुण यारे गुण नहीं कोई तुम दान दियो मेहरबाना तुम करो फला हम पलो न जाने तुम सदा सदा दयाला तुम सुखदाई पुरख विधाते तुम राखो अपने बाला तुम निधान अटल सुल्तान जी जंत सब जाचे कौ नानक हम इहै हवाला रख संतन के पाछे माधो हम ऐसे तू ऐसा हम ऐसे तू ऐसा माधो हम ऐसे तू ऐसा ऐसे तू ऐसा हम ऐसे तू ऐसा हम ऐसे तू ऐसा माधो हम ऐसे तू ऐसा ऐसे तू ऐसा हम ऐसे तू ऐसा हम ऐसे तू ऐसा माधो हम ऐसे तू ऐसा दूर हुंदे दुखड़े सेवा करके मान पाईंदा जपिए तां दूर हुंदे सेवा करके मान पाईंदा
जपिए तां दूर हुंदे सेवा करके मान पाईंदा
प्यारे जी सेवा करके मान पाईंदा, प्यारे जी सेवा करके मान पाईंदा, सेवा करके मान पाईंदा, करके मान पाई, नाम जपिए तंदूर हुंदे सेवा करके मान पाई, अपने ख्यालों बाहरों दौड़ नो रोको, शब्द विच एकाग्र करो और विचार विच पूरा पूरा जोड़ो। विचार चल रही है सेवा और भजन, तपस्या की बजाय सेवा, प्राणायाम की बजाय सिमरन। पहले समय जे लोग बड़े बड़े कठिन तप करते सन, लेकिन सेवा की महत्ता ज़्यादा। श्री गुरु अर्जन देव महाराज जी के चरणों में सिखा ने प्रार्थना की, गरीब नवाज एक जलतारे करते हैं, एक तुइयां तापते हैं, शरीर नूं कष्ट देंदे हैं, इन्हां एक सेवा आप गुरु नानक दे घर दे विच सेवा की ज़्यादा प्रेरणा हो रही है। कृपा करके विशेष फल किस वस्तु का है, ये वचन सुन के गुरु जी ने फरमाया सेवा की महत्ता तपस्या नालों बहुत ज़्यादा है। कोई शख्स गर्मी के महीने छे छमाहियां गर्मी दियां छे महीनिया ने दोपहर के वक्त पंच तुइयां लगा के पंच अग्न तापना जिन्हों कहते हैं, दोपहर के वक्त उन्हां विच बैठ के तपस्या करे, छे साल ऐसा लगावे, गुरु के लंगर दी गर्मी दे मौसम में छे महीने सेवा कीती, उस तो भी विशेष फल रखती है। इसी तरह सर्दी दे मौसम दे भी जलधारा करे या ठंडे पानी विच खड़ के तापात करे, छे साल मतवात्र कोई करे उस दे नालों छे महीने ਸਰਦੀ ਦੇ ਮੌਸਮ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਉਦੋਂ ਵਿਸ਼ੇਸ਼ ਫਲ ਰੱਖਦੀ ਹੈ। ਇਹ ਕਿਉਂ? ਜ਼ਰਾ ਵਿਚਾਰ ਦੀ ਕਸਵੱਟੀ 'ਤੇ ਲਾ ਕੇ ਵੀ ਦੇਖ ਲੈਣਾ ਚਾਹੀਦਾ। ਕਸਵੱਟੀ 'ਤੇ ਲਾ ਕੇ ਦੇਖਿਆ ਜਾਵੇ ਸੋਨੇ ਦਾ ਖਰੇ ਖੋਟੇ ਦਾ ਪਤਾ ਲੱਗ ਜਾਂਦਾ ਹੈ। ਜਲਥਾਰਾ ਕਰਨ ਵਾਲਾ ਸ਼ਖਸ ਸਰੀਰ ਨੂੰ ਜ਼ਰੂਰ ਕਸ਼ਟ ਦਿੰਦਾ ਹੈ, ਉਹਦੇ ਸਰੀਰ ਨੂੰ ਜ਼ਰੂਰ ਖੇਚਲ ਹੁੰਦੀ ਹੈ, ਲੇਕਿਨ ਇਹ ਕਸ਼ਟ ਹੋਣ ਨੂੰ ਵਧਾਉਂਦਾ ਹੈ। ਉੱਧਰ ਜਿਹੜੀ ਸੇਵਾ ਕਰਨੀ ਹੈ, ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿਤਨਿਆਂ ਨੂੰ ਭੋਜਨ ਪਾਣੀ ਛਕਾ ਕੇ ਪ੍ਰਸੰਨਤਾ ਪ੍ਰਾਪਤ ਕਰਨੀ ਹੈ। ਸਭ ਦੇ ਵਿੱਚ ਵਾਹਿਗੁਰੂ ਦਾ ਵਾਸ ਹੈ। ਖਾਲਕ ਹੱਕ ਸੱਚ ਖਲਕ ਮਿਆਨੇ ਸਿਆਮ ਮੂਰਤ ਨਾ ਹੈ। ਖਾਲਕ ਖਲਕ ਦੇ ਵਿੱਚ ਵਸਦਾ ਹੈ ਫਰੀਦਾ, ਖਾਲਕ ਖਲਕ ਮੇ ਖਲਕ ਵਸੇ ਰੱਬ ਮਾਂ ਹੈ। ਇਉਂ ਸਭ ਦੇ ਵਿੱਚ ਉਸਦੀ ਸੇਵਾ ਕਿਤਨੀ ਕੁ ਮਹੱਤਤਾ ਹੈ। ਜਦੋਂ 68 ਤੀਰਥ ਸਗਲ ਪੂਨ ਜੀ ਦਇਆ ਪ੍ਰਵਾਨ, ਇੱਕ ਜੀ 'ਤੇ ਦਇਆ ਕਰਨੀ 68 ਤੀਰਥਾਂ ਦਾ ਫਲ ਮਿਲਦਾ ਹੈ। ਪਤਾ ਨਹੀਂ ਕਿਤਨਿਆਂ ਕੁ ਨੂੰ ਇਉਂ ਪ੍ਰਸੰਨਤਾ ਮਿਲਦੀ ਹੈ। ਇਸੇ ਤਰ੍ਹਾਂ ਗਰਮੀ ਜਾਂ ਸਰਦੀ, ਹਰ ਦੋਨਾਂ ਮੌਸਮਾਂ ਦੇ ਵਿੱਚ ਤਾਂ ਤੇ ਸੇਵਾ ਦਾ ਫਲ ਬਹੁਤ ਜ਼ਿਆਦਾ ਦੱਸਿਆ ਹੋਇਆ ਹੈ। ਸੋਇਓ ਫਰੀਦ ਨੂੰ ਪਹਿਲੇ ਤਪੱਸਿਆ ਕਰਨ ਦਾ ਕਿਤਨੇ ਸਾਲ ਬੜਾ ਸਮਾਂ ਹੱਥ ਆਇਆ। ਫਰੀਦ ਦੀ ਮਾਤਾ ਨੇ ਉਸਨੂੰ ਲਗਨ ਲਗਾਈ, ਸ਼ੌਕ ਲਗਾਇਆ। ਅਖੀਰ ਕਹਿਣ ਲੱਗੀ, ਬੇਟਾ ਤਪ ਕਰ, ਬਾਹਰ ਜਾ ਕੇ ਤਪੱਸਿਆ ਕਰ, ਜਨਮ ਸਫਲਾ ਹੋਵੇ। ਫਰੀਦ ਪੁੱਛਣ ਲੱਗਾ, ਮਾਤਾ ਕੋਈ ਤਰੀਕਾ, ਕੋਈ ਢੰਗ, ਕੋਈ ਯਤਨ ਕਿਵੇਂ ਤਪ ਕਰਾਂ? ਮਾਤਾ ਕਹਿਣ ਲੱਗੀ, ਕਿਲੇ 'ਚ ਰਹੀ, ਕੜਾ ਪਛਾਦ ਛਕਿਆ ਕਰੀ, ਮਖਮਲੀ ਗੁਦੈਲਿਆਂ 'ਤੇ ਸਮਿਆ ਕਰੀ। ਇਹ ਗੱਲਾਂ ਸੁਣ ਕੇ ਫਰੀਦ ਹੈਰਾਨ ਹੋ ਗਿਆ। ਮਾਤਾ, ਮੈਂ ਜਾਣਾ ਰੋਈਆਂ ਜੰਗਲਾਂ ਦੀਆਂ ਬਾਨਾਂ ਨੂੰ, ਉੱਥੇ ਕਿਲੇ ਕਿੱਥੇ? ਦੂਸਰੇ ਪਤਾ ਨਹੀਂ ਪੱਤੇ ਸੁੱਤੇ ਸੂਤ ਕੇ ਖਾਣ ਨੂੰ ਮਿਲ ਜਾਣ, ਕੜਾ ਪ੍ਰਸ਼ਾਦ ਕਿੱਥੇ ਮਿਲਣਾ? ਉੱਥੇ ਮਖਮਲੀ ਗੁਦੈਲਿਆਂ 'ਤੇ ਸੋਣਾ, ਰੋੜਾਂ ਦੇ ਬਿਸਤਰ ਮਿਲਣੇ ਹਨ ਤਪੱਸਿਆ ਕਰਨ ਵੇਲੇ ਤਾਂ। ਇਸ ਵਾਸਤੇ ਇਹ ਤਿੰਨੇ ਗੱਲਾਂ ਜੋ ਆਪਨੇ ਕਹੀਆਂ ਹਨ, ਇਹ ਕੈਸੇ ਮਿਲ ਸਕਣਗੀਆਂ? ਅੱਗੋਂ ਮਾਤਾ ਕਹਿਣ ਲੱਗੀ, ਬੇਟਾ ਫਕੀਰਾਂ ਦੀਆਂ ਰਮਜ਼ਾਂ ਹੁੰਦੀਆਂ ਹਨ। ਕੋਈ ਗੱਲ ਸਿੱਧੀ ਕਹੀ ਜਾਂਦੀ ਹੈ, ਕੋਈ ਕਿਸੇ ਤਰੀਕੇ ਸਿਰ ਕੁੰਡੀਆਂ ਦੁਆਰਾ ਕਹੀ ਜਾਂਦੀ ਹੈ। ਇਹ ਰਮਜ਼ ਹੈ। ਕਿਲ੍ਹਾ ਕਿਆ ਹੈ? ਸਤਸੰਗ। ਸਤਸੰਗ ਰੂਪੀ ਕਿਲ੍ਹੇ ਦੇ ਵਿੱਚ ਜਗਿਆਸੂ ਨੂੰ ਰਹਿਣਾ ਸ੍ਰੇਸ਼ਟ ਹੈ। ਦੂਸਰੇ, ਕੜਾ ਪ੍ਰਸ਼ਾਦ ਕੀ ਛਕਣਾ? ਜਦੋਂ ਅਤਿਅੰਤ ਭੁੱਖ ਲੱਗੇ, ਭਾਵੇਂ ਕੁਛ ਵੀ ਮਿਲ ਜਾਏ, ਉਹੀ ਕੜਾ ਪ੍ਰਸ਼ਾਦ ਤੋਂ ਜ਼ਿਆਦਾ ਚੰਗਾ ਲੱਗੇਗਾ। ਰੱਜੇ ਆਦਮੀ ਨੂੰ ਚੰਗੇ ਚੰਗੇ ਪਦਾਰਥ ਵੀ ਅੱਛੇ ਨਹੀਂ ਲੱਗਿਆ ਕਰਦੇ, ਤਾਂ ਤੇ ਉਸ ਵਕਤ ਛਕਣਾ ਹੋਵੇਗਾ ਜਦੋਂ ਅਤਿਅੰਤ ਭੁੱਖ ਲੱਗੇ। ਇਹ ਕੜਾ ਪ੍ਰਸ਼ਾਦ ਛਕਣਾ ਹੈ। ਮਖਮਲੀ ਗੁਦੈਲਿਆਂ 'ਤੇ ਸੌਣਾ ਕੀ ਹੈ? ਜਦੋਂ ਅਤਿਅੰਤ ਭਜਨ ਕਰਦੇ ਕਰਦੇ ਨੂੰ ਨੀਂਦ ਆਵੇ, ਭਾਵੇਂ ਰੋੜਾਂ 'ਤੇ ਸੌਂ ਜਾਈ, ਭਾਵੇਂ ਕੰਢਿਆਂ 'ਤੇ ਸੌਂ ਜਾਈ, ਨਾ ਪਤਾ ਵੀ ਰੋੜਾਂ 'ਤੇ ਸੁੱਤਾ ਪਿਆ, ਨਾ ਮਖਮਲੀ ਗੁਦੈਲਿਆਂ ਦਾ ਪਤਾ ਹੈ। ਸੁਖੋਪਤ ਨੀਂਦ ਜਾਂ ਸੁਪਨ ਅਵਸਥਾ ਜਿਹੜੀ ਹੈ, ਸਰੀਰ ਦੀ ਸੋਝੀ ਨਹੀਂ ਹੋਇਆ ਕਰਦੀ, ਤਾਂ ਤੇ ਇਉਂ ਇਹ ਮਖਮਲੀ ਗੁਦੈਲਿਆਂ 'ਤੇ ਸੌਣਾ ਹੈ। ਸੋ ਇਹ ਤਿੰਨ ਗੱਲਾਂ ਫਰੀਦ ਦੀ ਮਾਤਾ ਨੇ ਫਰੀਦ ਨੂੰ ਤਪੱਸਿਆ ਕਰਨ ਵੇਲੇ ਜਦੋਂ ਰੋਈਆਂ ਜੰਗਲਾਂ ਨੂੰ ਗਿਆ ਇਹ ਸਿੱਖਿਆ ਦਿੱਤੀ। ਇੱਕ ਤਪੱਸਿਆ ਮਾਰਗ ਜ਼ੋਹਦ ਹੁੰਦਾ ਹੈ, ਇੱਕ ਰਿਆਜ਼ਤ ਹੁੰਦੀ ਹੈ, ਯਾਨੀ ਇੱਕ ਤਪੱਸਿਆ ਹੁੰਦੀ ਹੈ, ਇੱਕ ਭਗਤੀ ਮਾਰਗ ਹੈ, ਦੋ ਹਨ। ਤਪੱਸਿਆ ਦਾ ਮਾਰਗ ਔਖਾ ਹੈ, ਬਹੁਤ ਔਖਾ ਹੈ, ਫਲ ਥੋੜ੍ਹਾ। ਭਗਤੀ ਮਾਰਗ ਇਹ ਸੌਖਾ ਹੈ, ਇਸਦਾ ਫਲ ਮਹਾਨ ਹੈ। ਭਗਤੀ ਮਾਰਗ ਵਾਹਿਗੁਰੂ ਦੇ ਭਜਨ ਦੇ ਵਿੱਚ ਬਿਰਤਨ ਲਵਲੀਨ ਕਰਨ ਦਾ ਨਾਮ ਹੈ। ਸਰਵਣ, ਕੀਰਤਨ, ਸਿਮਰਨ ਆਦਿ ਭਗਤੀ ਦੇ ਜਿਹੜੇ ਤਰੀਕੇ ਹੈ। ਸਵਯੋ ਫਰੀਦ ਰੋਈਆਂ ਨੂੰ ਚਲਾ ਜਾਂਦਾ, ਉੱਥੇ ਜਾ ਕੇ ਬੜੀ ਕਠਿਨ ਤਪੱਸਿਆ ਕੀਤੀ, 12 ਸਾਲ ਲਗਾਏ, ਦਰਖਤਾਂ ਦੇ ਪੱਤੇ ਸੁੱਤ ਸੁੱਤ ਖਾਂਦਾ ਰਿਹਾ,
ਇਹ ਜੀ ਦਿਸ਼ਾ ਦੇ ਵਿੱਚ 12 ਸਾਲ ਤੋਂ ਬਾਅਦ ਦਿਲ ਵਿੱਚ ਖਿਆਲ ਆਇਆ ਵੀ ਚਲੋ ਮਾਤਾ ਨੂੰ ਮਿਲ ਆਈਏ, ਨਾਲੇ ਦੱਸਿਆਵਾਂਗੇ ਇਉਂ ਤਪੱਸਿਆ ਕੀਤੀ। ਘਰ ਆ ਜਾਂਦਾ ਹੈ, ਆ ਕੇ ਮਾਤਾ ਨੂੰ ਮੱਥਾ ਟੇਕਿਆ, ਪੁੱਛਣ ਲੱਗੀ ਬੇਟਾ ਕਿਵੇਂ ਤਪੱਸਿਆ ਕੀਤੀ, ਸਾਰੀ ਗੱਲ ਦੱਸੀ। ਇਉਂ ਰੋਈਆਂ 'ਚ ਰਹਿੰਦਾ ਸਾਂ, ਕੀ ਖਾਂਦਾ ਹੁੰਦਾ ਸੀ, ਖਾਣ ਨੂੰ ਉੱਥੇ ਕੀ ਮਿਲਦਾ ਸੀ, ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ। ਸੋਇਓ ਮਾਤਾ ਕਹਿਣਗੀ ਅੱਛਾ ਤੇਰਾ ਕੇਸੀ ਇਸ਼ਨਾਨ ਕਰਵਾਉਣਾ। ਕੇਸੀ ਇਸ਼ਨਾਨ ਕਰਵਾਇਆ, ਕੇਸ ਫਰੋਲਣ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ, ਕੇਸਾਂ ਦੇ ਖਿੱਚਣ ਕਰਕੇ ਸਰੀਰ ਨੂੰ ਖੇਦ ਹੁੰਦਾ, ਕਸ਼ਟ ਹੁੰਦਾ, ਤਕਲੀਫ ਮਹਿਸੂਸ ਕਰਦਾ ਹੈ। ਪੁੱਛਦੀ ਹੈ ਮਾਤਾ ਕਿਉਂ, ਕਹਿਣ ਮਾਤਾ ਕੇਸ ਖਿੱਚਿਆਂ ਤਕਲੀਫ ਹੁੰਦੀ ਹੈ। ਕਹਿਣ ਲੱਗੀ ਤੈਨੂੰ ਕੇਸ ਖਿੱਚਿਆਂ ਤਕਲੀਫ ਨੇ, ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ, ਉਹਨਾਂ ਨੂੰ ਵੀ ਤਕਲੀਫ ਹੁੰਦੀ ਹੋਣੀ ਹੈ, ਤੇਰੀ ਤਪੱਸਿਆ ਜੇ ਕਿਸੇ ਕੰਮ ਨਹੀਂ, ਜਾ ਕੇ ਤਪ ਕਰ। ਫਿਰ ਜਾ ਕੇ ਉਸਨੂੰ ਭੇਜ ਦਿੱਤਾ। ਫਿਰ ਫਰੀਦ ਨੇ ਕਾਠ ਦੀ ਰੋਟੀ ਬਣਾ ਲਈ ਹੈ, ਕੁਝ ਥੋੜ੍ਹਾ ਬਹੁਤਾ ਮਿਲ ਗਿਆ, ਸੰਤੁਸ਼ਟ ਰਹਿਣਾ। ਅਤੇ ਉਸ ਅਵਸਥਾ ਦੇ ਵਿੱਚ ਹੀ ਇਹੋ ਜਿਹੇ ਸਲੋਕ ਉਹਨਾਂ ਦੇ ਇਸ ਅਵਸਥਾ ਦੇ ਮਿਲਦੇ ਹਨ। ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ ਰੋਟੀ ਮੇਰੀ, ਲਾਵਣ ਮੇਰੀ ਭੁੱਖ ਰੋਟੀ ਮੇਰੀ ਕਾਠ ਦੀ, ਕਾਠ ਦੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ, ਸੰਤੋਖ ਵੱਲ ਇਸ਼ਾਰਾ ਹੈ। ਰੋਟੀ ਕਾਠ ਦੀ ਲਾਵਣ ਕਹੀਏ ਨਾਲ ਨੂੰ ਸਬਜ਼ੀ ਭਾਜੀ ਭੁੱਖ ਹੈ। ਇਹੋ ਜਿਹੇ ਉਸ ਵਕਤ ਦੇ ਸਲੋਕ ਫਰੀਦ ਦੇ ਮਿਲਦੇ ਹੈ। ਇਹੀ ਜੀ ਦਿਸ਼ਾ ਦੇ ਵਿੱਚ ਸਰੀਰ ਸੁੱਕ ਕੇ ਲੱਕੜ ਅਰਕਾ ਹੋਇਆ ਸੀ ਔਰ ਕਾਲਾ ਘੱਟ ਹੋ ਗਿਆ ਗਰਮੀ ਸਰਦੀ ਛਲਣ ਕਰਕੇ। ਪ੍ਰਤੀਕਸ਼ਾ ਵੇਲੇ ਐਸੀ ਦਿਸ਼ਾ ਹੀ ਹੋਇਆ ਕਰਦੀ ਹੈ ਪ੍ਰਤੀਕਸ਼ੂ ਪੁਰਸ਼ਾਂ ਦੀ। ਸੋ ਸੇ ਰਾਤ ਖੜ ਕੇ ਇਉਂ ਤਪ ਕਰਦਾ ਸੀ। ਇੱਕ ਦਫ਼ਾ ਜੰਗਲ 'ਚ ਖੜ੍ਹਾ ਹੋਇਆ ਹੈ, ਇੱਕ ਕੋਈ ਲੁਹਾਰ ਸਿਰ 'ਤੇ ਪਾਣੀ ਦਾ ਘੜਾ ਹੈ, ਮੋਢੇ 'ਤੇ ਕੁਹਾੜਾ ਹੈ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ, ਉਸਨੂੰ ਫੂਕ ਕੇ ਕੋਲੇ ਬਣਾ, ਕੋਲਿਆਂ ਦੀ ਚਾਨਣ ਨੂੰ ਮੁੱਖ ਰੱਖ ਕੇ ਫਿਰਦਿਆਂ ਫਿਰਦਿਆਂ ਜਿੱਥੇ ਫਰੀਦ ਖੜ੍ਹਾ ਸੀ ਅੰਧੇਰੇ ਵਿੱਚ, ਸੋਚਿਆ ਵੀ ਇਹ ਸ਼ਾਇਦ ਲੱਕੜ ਸੁੱਕੀ ਹੋਣੀ ਹੈ। ਕੁਹਾੜੇ ਦਾ ਪਿਛਲਾ ਪਾਸਾ ਮਾਰ ਕੇ ਪੀਨ ਪਤਾ ਲੱਗ ਜਾਂਦਾ ਸੁੱਕੀ ਗਿੱਲੀ ਲੱਕੜ ਉਸਦੀ ਆਵਾਜ਼ ਤੋਂ। ਸੋ ਜਦੋਂ ਪਿਛਲਾ ਪਾਸਾ ਕੁਹਾੜੇ ਦਾ ਮਾਰਿਆ, ਉਸ ਮੌਕੇ ਫਰੀਦ ਬੋਲਿਆ ਅਤੇ ਇਉਂ ਉਸ ਮੌਕੇ ਸਲੋਕ ਉਚਾਰਨ ਕੀਤਾ।
ਕਿਤੇ ਮਾਰਨਾ ਗਵਾਵੀ ਮੇਰਾ ਵੀਰ ਨਾ ਖਾਤਰ ਕੋਲਿਆ, ਕਿਤੇ ਮਾਰਨਾ ਗਵਾਵੀ
ਫਰੀਦਾ ਕੰਧ ਕੁਹਾੜਾ ਸਿਰ ਖੜਾ ਵਣਕੈ ਸਰ ਲੋਹਾਰ ਔ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ ਸਿਰ 'ਤੇ ਖੜਾ ਮੋਢੇ 'ਤੇ ਕੁਹਾੜਾ ਵਣ ਦੇ ਵਿੱਚ ਕੋਲਿਆਂ ਦੇ ਵਾਸਤੇ ਇਉਂ ਢੂੰਡਦਾ ਫਿਰਦਾ ਹੈ ਕਹਿੰਦਾ ਹੈ ਤੂੰ ਇਸ ਸਰੀਰ ਦੇ ਕੋਲੇ ਬਣਾਉਣੇ ਚਾਹੁੰਦਾ ਮੈਂ ਇਸ ਤੋਂ ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦਾ ਹਾਂ ਇਤਿਹਾਸ ਇਹੋ ਜਿਹੀ ਦਿਸ਼ਾਇਓ ਵੀ ਤਪੱਸਿਆ ਕੀਤੀ। ਉਸ ਤੋਂ ਬਾਅਦ ਫਿਰ ਫਰੀਦ ਨੇ ਸੋਚਿਆ ਚਲੋ ਮਾਤਾ ਨੂੰ ਮਿਲਿਆਈਏ ਨਾਲੇ ਦੱਸਿਆਈਏ 12 ਸਾਲ ਹੋ ਗਏ ਵੀ ਇਉਂ ਤਪੱਸਿਆ ਕੀਤੀ। ਰਸਤੇ ਦੇ ਵਿੱਚ ਖਿਆਲ ਕੀਤਾ ਵੀ ਕੁਛ ਆਪਣੀ ਤਪੱਸਿਆ ਦੀ ਸ਼ਕਤੀ ਦੀ ਪ੍ਰੀਖਿਆ ਕਰ ਲਵਾਂ। ਚਿੜੀਆਂ ਚੁਗਦੀਆਂ ਫਿਰਦੀਆਂ ਆਵਾਜ਼ ਦਿੱਤੀ ਮਰ ਜਾਓ ਸਭ ਮਰ ਗਈਆਂ। ਫਿਰ ਦਿਲ ਵਿੱਚ ਖਿਆਲ ਆਇਆ ਵੀ ਇਹਨਾਂ ਨੇ ਮੇਰਾ ਕੀ ਵਿਗਾੜਿਆ ਗਰੀਬ ਜਾਨਵਰਾਂ ਨੂੰ ਮਾਰ ਦਿੱਤਾ ਇਹ ਠੀਕ ਨਹੀਂ ਹੋਈ ਗੱਲ। ਫਿਰ ਆਵਾਜ਼ ਦਿੱਤੀ ਉੱਡ ਜਾਓ ਚਿੜੀਆਂ ਸਭ ਉੱਡ ਗਈਆਂ ਇਹ ਮਾਂ ਨੂੰ ਦੱਸੂੰਗਾ। ਅੱਗੇ ਕਿਸੇ ਪਿੰਡ ਵਿੱਚ ਹੀ ਗੁਜ਼ਰਨਾ ਸੀ ਕੋਈ ਲੜਕੀ ਪਾਣੀ ਭਰ ਰਹੀ ਹੈ ਚੜ੍ਹਦੀ ਵਰੇਸ ਹੈ ਉਸਨੂੰ ਕਹਿਣ ਲੱਗਾ ਬੇਟਾ ਪਾਣੀ ਪਿਲਾਓ ਪਿਆਸ ਲੱਗੀ ਹੈ। ਉਹ ਕਹਿਣ ਲੱਗੀ ਠਹਿਰ ਜਾ ਬਾਬਾ ਪਿਲਾਉਂਦੀ ਹਾਂ। ਪਾਣੀ ਘੜ ਘੜ ਡੋਲ ਖੂਹ ਵਿੱਚੋਂ ਘੜਾ ਭਰਿਆ ਪਿਆ ਹੈ ਉਸਦੇ ਉੱਪਰ ਡੋਲੀ ਜਾ ਰਹੀ ਹੈ। ਫਿਰ ਕਹਿਣ ਲੱਗਾ ਫਰੀਦ ਬੇਟਾ ਪਾਣੀ ਪਿਲਾਓ ਪਿਆਸ ਲੱਗੀ ਹੈ। ਉਹ ਕਹਿੰਦੀ ਠਹਿਰ ਜਾ ਬਾਬਾ ਇੱਥੇ ਚਿੜੀਆਂ ਨਹੀਂ ਮਰ ਜਾਣਗੀਆਂ ਉੱਡ ਜਾਣਗੀਆਂ। ਇਹ ਸੁਣ ਕੇ ਹੈਰਾਨ ਹੋ ਗਿਆ ਫਰੀਦ ਵੀ ਕਿਤਨੇ ਮੀਲਾਂ 'ਤੇ ਗੱਲ ਹੋਈ ਇਸਨੂੰ ਕਿਵੇਂ ਪਤਾ। ਸੋ ਚਿੱਤ ਵਿੱਚ ਪਿਆਸ ਤਾਂ ਭੁੱਲ ਗਈ ਹੋਰ ਹੀ ਖਿਆਲ ਹੋ ਗਏ ਪੁੱਛਾਂਗੇ ਇਹ ਸ਼ਕਤੀ ਕਿੱਥੋਂ ਪਾਈ। ਸੋ ਇਸੀ ਤਰ੍ਹਾਂ ਜਦੋਂ ਕਾਫੀ ਦੇਰ ਤੱਕ ਉਹ ਲੜਕੀ ਪਾਣੀ ਡੋਲ ਹਟੀ ਕਹਿਣ ਲੱਗੀ ਲੈ ਪਾਣੀ ਪੀ ਪਾਣੀ ਪੀ ਕੇ ਆਪਣਾ ਰਸਤਾ ਫੜ। ਕਹਿਣ ਲੱਗਾ ਹੁਣ ਪਾਣੀ ਨਹੀਂ ਪੀਣਾ ਮੈਂ ਪੁੱਛਣਾ ਚਿੜੀਆਂ ਨਾਲ ਜੋ ਵਾਰ ਤੋਂ ਕਿਤਨੇ ਮੀਲ ਪਿੱਛੇ ਹੋਈ ਤੈਨੂੰ ਇੱਥੇ ਕਿਵੇਂ ਪਤਾ ਲੱਗਾ। ਕਹਿਣ ਲੱਗੀ ਇਹਨਾਂ ਗੱਲਾਂ 'ਤੇ ਕੀ ਲੈਣਾ ਬਾਬਾ ਤੂੰ ਪਾਣੀ ਪੀ ਕੇ ਰਸਤਾ ਫੜ। ਨਹੀਂ ਕਹਿਣ ਲੱਗਾ ਤੈਂ ਕੀ ਕਾਲਣਾ ਕਰ ਲਈ ਕੀ ਤਪੱਸਿਆ ਕੀਤੀ। ਕਹਿਣ ਲੱਗੀ ਮੈਂ ਕੋਈ ਤਪੱਸਿਆ ਨਹੀਂ ਕੀਤੀ ਮੇਰੀ ਉਮਰ ਸਾਰੀ 22 ਸਾਲ ਦੀ ਹੈ ਮੈਂ ਤਾਂ ਇਹ ਜੋ ਕੁਛ ਪਾਇਆ ਪਤੀ ਸੇਵਾ ਵਿੱਚੋਂ ਪਾਇਆ ਹੈ ਹੋਰ ਮੈਂ ਕੋਈ ਤਪੱਸਿਆ ਨਹੀਂ ਕੀਤੀ ਹੈ। ਫਿਰ ਆ ਪਾਣੀ ਇਤਨਾ ਪਾਣੀ ਡੋਲਿਆ ਫਜ਼ੂਲ ਪਾਣੀ ਡੁੱਲਦਾ ਸੀ। ਉਹ ਕਹਿਣ ਲੱਗੀ ਪਾਣੀ ਫਜ਼ੂਲ ਨਹੀਂ ਸੀ ਡੁੱਲਦਾ ਇਹ ਕੰਮ ਆ ਰਿਹਾ ਸੀ ਕਿਤੇ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ ਉਹ ਬੁਝਾਉਂਦੀ ਸੀ ਪਾਣੀ ਵੀ ਨਹੀਂ ਸੀ ਜਾ ਰਿਹਾ। ਇਹੀਆਂ ਗੱਲਾਂ ਸੁਣ ਕੇ ਫਰੀਦ ਪਿੱਛੇ ਮੁੜ ਗਿਆ ਕਹਿਣ ਕੁਛ ਨਹੀਂ ਅਜੇ ਮੇਰਾ ਬਣਿਆ ਇਹ ਤਾਂ ਕੱਲ੍ਹ ਦੀਆਂ ਚੜ੍ਹਦੀ ਵਰੇਸ ਦੀਆਂ ਲੜਕੀਆਂ ਜ਼ਿਆਦਾ ਤਾਕਤ ਰੱਖਦੀਆਂ। ਫਿਰ ਜਾ ਕੇ ਫਰੀਦ ਨੇ ਕਠਿਨ ਤਪੱਸਿਆ ਆਰੰਭ ਕਰ ਦਿੱਤੀ। 24 ਸਾਲ ਤਾਂ ਗੁਜ਼ਰ ਗਏ ਅਖੀਰ ਫਰੀਦ ਸ਼ੌਕ ਵਿੱਚ ਆ ਕੇ ਪੈਰਾਂ ਨੂੰ ਸੰਗਲ ਬੰਨ੍ਹ ਕੇ ਖੂਹ ਵਿੱਚ ਵੀ ਲਟਕਦਾ ਰਿਹਾ ਕਿਵੇਂ ਰੱਬ ਮਿਲ ਜਾਏ। ਤੇ ਇਹੀ ਜੀ ਦਿਸ਼ਾ ਦੇ ਵਿੱਚ ਸਰੀਰ ਸੁੱਕ ਕੇ ਕੰਡਾ ਹੋਇਆ ਸੀ, ਹਿੱਲਣ ਦੀ ਤਾਕਤ ਨਹੀਂ, ਮੁਰਦੇ ਦੀ ਨਿਆਈ ਹੋਇਆ ਸੀ। ਮੁਰਦਾ ਜਾਣ ਕੇ ਕਾਂ ਪੈਰਾਂ 'ਤੇ ਆ ਕੇ ਠੁੰਗਾ ਮਾਰਦੇ ਸੀ ਪੈਰਾਂ ਦੀ ਤਲੀਆਂ 'ਤੇ, ਇਹ ਜਾਣ ਕੇ ਸ਼ਾਇਦ ਮੁਰਦਾ ਹੋਣਾ ਹੈ। ਕਾਂ ਦਾ ਸੁਭਾਅ ਹੁੰਦਾ ਹੈ, ਕੋਈ ਜਾਨਵਰ ਹੋਵੇ ਹੌਲੀ ਹੌਲੀ ਪਹਿਲੇ ਉਸਦੇ ਠੁੰਗਾ ਮਾਰਦੇ ਮਾਰਦੇ ਅੱਖ ਵੱਲ ਜਾਣਾ, ਅੱਖ 'ਤੇ ਠੁੰਗ ਮਾਰ ਕੇ ਪਰਖਣਾ ਵੀ ਜੇ ਮਰਿਆ ਤਾਂ ਇਹਨੂੰ ਖਾਵਾਂ, ਜੇ ਜਿਉਂਦਾ ਤਾਂ ਪਰੇ ਹੋ ਜਾਵਾਂ। ਸੋ ਇਸੀ ਤਰ੍ਹਾਂ ਪੈਰਾਂ ਦੀਆਂ ਤਲੀਆਂ 'ਤੇ ਠੁੰਗਾ ਮਾਰਦਾ ਮਾਰਦਾ ਕਾਂ ਅੱਖਾਂ ਵੱਲੋਂ ਜਾ ਰਿਹਾ ਸੀ। ਉਸ ਦਿਸ਼ਾ ਉਸਦੇ ਨਾਲ ਗੱਲਬਾਤ ਕਰਦਿਆਂ ਇਹੋ ਜਿਹੇ ਸ਼ਲੋਕ ਫਰੀਦ ਨੇ ਉਚਾਰਨ ਕੀਤੇ ਸਨ।
ਹੁੱਕਾ ਗਾ ਇਹਦੋ ਨੈਣ ਮਤ ਛੇੜਿਓ, ਕਾਗਾ ਇਹਦੋ ਨੈਣ ਮਤ ਛੇੜਿਓ, ਮੈਨੂੰ ਫਿਰ ਦੇਖਣ ਦੀ ਆਸ, ਮੈਨੂੰ ਫਿਰ ਦੇਖਣ ਦੀ ਆਸ, ਮੈਨੂੰ ਫਿਰ ਦੇਖਣ ਦੀ ਆਸ, ਮੈਨੂੰ ਫਿਰ ਦੇਖਣ ਦੀ, ਮੈਨੂੰ ਫਿਰ ਦੇਖਣ ਦੀ ਆਸ,
ਫਰੀਦਾ ਤਨ ਸੁੱਕਾ ਪਿੰਜਰ ਥਿਆ, ਤਲੀਆਂ ਠੁੰਗੇ ਕਾਗ, ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਗ। ਕਾਗਾ ਕਰੰਗਣ ਢੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣ ਮਤ ਛੂਓ, ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ, ਵਸੇ ਤਾਂ ਉੱਡਰ ਜਾਹੇ, ਜਿਸ ਪਿੰਜਰੇ ਮੇਰਾ ਸ਼ੌ ਵਸੇ, ਮਾਸ ਨਾ ਤਿੱਦੂ ਖਾਏ।
ਕਾਗਾ ਇਹਦੋ ਨੈਣ ਮਤ ਛੇੜਿਓ, ਕਾਗਾ ਇਹਦੋ ਨੈਣ ਮਤ ਛੇੜਿਓ, ਕਾਕਾ
ਉਚਾਰਨ ਕੀਤੇ ਹੈ। ਇਉਂ ਫਰੀਦ ਨੂੰ 36 ਸਾਲ ਗੁਜ਼ਰ ਗਏ ਤਪੱਸਿਆ ਕਰਦੇ ਹਾਂ, ਅਜੇ ਤੱਕ ਠੰਡਾ ਸਾਹ ਨਹੀਂ ਆਇਆ, ਰੱਬ ਦੇ ਦੀਦਾਰ ਦਾ ਝਲਕਾ ਵੀ ਨਹੀਂ ਪਿਆ। ਦੀਦਾਰ ਤਾਂ ਕਿੱਥੇ ਹੋਣਾ ਸੀ। ਸੋ ਅਖੀਰ ਕਿਸੇ ਨੇ ਦੱਸਿਆ, ਫਰੀਦਾ ਇਉਂ ਨਹੀਂ ਰੱਬ ਮਿਲਦਾ। ਜੇ ਤੈਨੂੰ ਰੱਬ ਦੇ ਮਿਲਣ ਦਾ ਸ਼ੌਕ ਹੈ ਤਾਂ ਮਿਲਿਆਂ ਨੂੰ ਮਿਲ, ਜਿਹੜੇ ਰੱਬ ਨੂੰ ਮਿਲੇ ਹਨ ਉਹਨਾਂ ਦੀ ਸੰਗਤ ਅਖਤਿਆਰ ਕਰ, ਕਿਉਂਕਿ ਰੱਬ ਦੇ ਮਿਲਣ ਦਾ ਰਸਤਾ ਉਹਨਾਂ ਨੂੰ ਠੀਕ ਆਉਂਦਾ ਹੈ, ਐਵੇਂ ਨਹੀਂ ਮਿਲਣਾ। ਸੋ ਇਸ ਕਰਕੇ ਕਿਸੇ ਅਰਫ ਲੋਕ ਦੀ ਸੰਗਤ ਅਖਤਿਆਰ ਕਰ। ਇਉਂ ਫਰੀਦ ਫਿਰ ਖਵਾਜੇ ਦੀ ਅਜਮੇਰ, ਇੱਕ ਕੋਈ ਅਰਫ ਲੋਕ ਸਨ ਉਹਨਾਂ ਦੀ ਸੰਗਤ ਵਿੱਚ ਪਹੁੰਚਿਆ, ਉਹਨਾਂ ਦੀ ਸ਼ਰਨ ਵਿੱਚ ਪਹੁੰਚਿਆ, ਪਹੁੰਚ ਕੇ ਉਹਨਾਂ ਦੀ ਮੁਰੀਦੀ ਅਖਤਿਆਰ ਕੀਤੀ, ਬੜੀ ਸੇਵਾ ਵੀ ਕੀਤੀ। ਪਹਿਲੇ ਦਿਨੀ ਉਹ ਸ਼ਾਂਤੀ, ਉਹ ਠੰਡ, ਉਹ ਮਨ ਦਾ ਚੈਨ ਨਸੀਬ ਹੋਇਆ ਜਿਹੜਾ 36 ਸਾਲ ਦੀ ਸਖਤ ਤਪੱਸਿਆ ਵਿੱਚ ਵੀ ਕਦੇ ਪ੍ਰਾਪਤ ਨਹੀਂ ਸੀ ਹੋਇਆ, ਕਿਉਂਕਿ ਇਹ ਅਸੂਲ ਹੈ ਮਹਾਂਪੁਰਖ ਦੀ ਸੰਗਤ। 100 ਸਾਲ ਦੀ ਕਠਿਨ ਤਪੱਸਿਆ ਨਾਲੋਂ ਵੀ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਤਾਂ ਤਾਂ ਇਉਂ ਫਰੀਦ ਨੇ ਹੁਣ ਸੇਵਾ ਕਰਨੀ ਅਤੇ ਭਜਨ ਕਰਨਾ ਸ਼ੁਰੂ ਕਰ ਦਿੱਤਾ। ਸੇਵਾ ਦੀ ਵਾਉ ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਸਤਿਗੁਰ ਦੀ ਸੇਵਾ ਕਰਕੇ ਸਤਿਗੁਰ ਦੀ ਸੇਵਾ ਕਰਕੇ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਨਦਰ ਕਰੇ ਜਿਸ਼ ਆਪਣੀ ਤਿਸ ਲਾਏ ਹੇਤ ਪਿਆ ਸਤਿਗੁਰ ਕੀ ਸੇਵਾ ਲੱਗਿਆਂ ਫੌਜਲ ਤਰੇ ਸੰਸਾਰ। ਸਵਯੋਂ ਫਰੀਦ ਨੇ ਸੇਵਾ ਜਿੱਥੇ ਹੋਰ ਬਹੁਤ ਕਿਸਮ ਦੀ ਸੇਵਾ ਸਰੀਰ ਕਰਕੇ ਕਰਨੀ ਆਰੰਭੀ, ਨਿਰੰਤਰ ਖਿਆਲ ਚਿੱਤ ਬਿਰਤੀ ਸਿਮਰਨ ਔਰ ਧਿਆਨ ਵਿੱਚ ਲੱਗੀ ਰਹਿੰਦੀ, ਸਰੀਰ ਕਰਕੇ ਸੇਵਾ, ਸਰੀਰ ਦੀ ਸਫਲਤਾ ਸੇਵਾ ਕੀਤੇ ਹੈ, ਮਨ ਦੀ ਸਫਲਤਾ ਭਜਨ ਕੀਤੇ ਹਾਂ, ਧਨ ਦੀ ਸਫਲਤਾ ਦਾਨ ਕੀਤੇ ਹਾਂ ਇਤਿਆਦਿ। ਇਉਂ ਫਰੀਦ ਨੇ ਕਈ ਸਾਲ ਗੁਜ਼ਾਰੇ, 12 ਸਾਲ ਪੂਰੇ ਹੋਣ ਵਾਲੇ ਹੈ ਸੇਵਾ ਕਰਦੇ ਹਾਂ, ਭਜਨ ਕਰਦੇ ਹਾਂ, ਮਨ ਸ਼ੁੱਧ ਇਕਾਗਰ ਹੁੰਦਾ ਚਲਾ ਗਿਆ। ਸੋ ਜਿੱਥੇ ਹੋਰ ਸੇਵਾ ਉੱਥੇ ਇੱਕ ਸੇਵਾ, ਸਵੇਰੇ ਜਲ ਗਰਮ ਕਰਕੇ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਵਾਉਣਾ, ਇਹ ਵੀ ਉਸਨੇ ਸੰਭਾਲੀ ਹੋਈ ਸੀ। ਰੋਜ਼ਾਨਾ ਇਸ ਵਿੱਚ ਨਾਗਾ ਨਹੀਂ ਸੀ ਪੈਂਦਾ। ਕਿਸੀ ਮਤ ਮਤਾਂਤਰ ਦੇ ਵੀ ਮਹਾਂਪੁਰਖ ਹਨ, ਉਹਨਾਂ ਦਾ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਜ਼ਰੂਰੀ ਸੁਭਾਅ ਹੋਇਆ ਕਰਦਾ ਹੈ। ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸਮਾਧੀ ਵਿੱਚ ਲੀਨ ਹੋਣਾ ਹੁੰਦਾ। ਇਸੀ ਤਰ੍ਹਾਂ ਇਹ ਮਹਾਂਪੁਰਖ ਬਿਰਧ, ਬਹੁਤ ਬਿਰਧ ਸਰੀਰ ਸੀ, ਗਰਮ ਜਲ ਕਰਕੇ ਉਸ ਨਾਲ ਫਰੀਦ ਇਸ਼ਨਾਨ ਕਰਵਾਇਆ ਕਰਦਾ ਸੀ, ਖਾਸੀ ਰਾਤ ਰਹਿੰਦੇ ਹਾਂ। ਸੋ ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ। ਸਰਦੀ ਦਾ ਮੌਸਮ ਆਇਆ ਇੱਕ ਦਫ਼ਾ। ਸੋ ਜਿੱਥੇ ਅੱਜ ਕੱਲ੍ਹ ਵਾਂਗੂ ਇਸ਼ਨਾਨ ਦੇ ਸੌਖੇ ਸਾਧਨ ਨਹੀਂ ਸਨ, ਅੱਜ ਕੱਲ੍ਹ ਹੀਟਰ ਹੋ ਗਏ, ਅੰਦਰ ਹੀ ਇਸ਼ਨਾਨ ਸੌਖਾ ਹੋ ਜਾਂਦਾ ਹੈ, ਕੋਈ ਬਾਹਰ ਉੱਦਮ ਕਰਨ ਦੀ ਲੋੜ ਨਹੀਂ, ਹਲਕੇ ਛਲਕੇ ਲਾਗੇ ਸਭ ਆਰਾਮ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਫਰੀਦ ਉਹੀ ਜੰਗਲ ਬੀਆਬਾਨ ਵਿੱਚ ਰਹਿੰਦੇ ਸਨ, ਕੁਛ ਨਾ ਕੁਛ ਬਾਲਣ ਛਾਲਣ ਇਕੱਠਾ ਕਰਨਾ, ਅੱਗ ਮਚਾ ਕੇ ਫਿਰ ਜਲ ਗਰਮ ਕਰਦਾ ਹੁੰਦਾ। ਸੋ ਅੱਜ ਰਾਤ ਨੂੰ ਬਾਰਿਸ਼ ਬਹੁਤ ਪੈ ਗਈ, ਇਤਨੀ ਬਾਰਿਸ਼ ਪੈ ਗਈ ਸਾਰਾ ਬਾਲਣ ਵੀ ਭਿੱਜ ਗਿਆ, ਜੋ ਅੱਗ ਵਗੈਰਾ ਰੱਖਦਾ ਸੀ ਲੁਕੋ ਉਹ ਵੀ ਬੁਝ ਗਈ, ਵੇਲਾ ਹੋ ਗਿਆ ਉੱਠਣ ਦਾ, ਇਸ਼ਨਾਨ ਆਦਿ ਕਰਾਉਣ ਦਾ। ਪਰ ਅਸਮਾਨ ਦੇ ਵਿੱਚ ਬੱਦਲ ਕਾਲੀਆਂ ਘਟਾਂ, ਗੋਡੇ ਗੋਡੇ ਪਾਣੀ ਫਿਰਦਾ ਹੈ, ਬਾਲਣ ਸਾਰਾ ਭਿੱਜ ਗਿਆ, ਅੱਗ ਸਾਰੀ ਬੁਝ ਗਈ ਹੈ, ਕਿਵੇਂ ਕੀਤਾ ਜਾਏ। ਇਉਂ ਇਹੀ ਜੀ ਦਿਸ਼ਾ ਦੇ ਵਿੱਚ ਫਰੀਦ ਉਸ ਮੌਕੇ ਆਪਣੇ ਮਨ ਦੇ ਨਾਲ ਕੁਛ ਵਿਚਾਰਾਂ ਕਸ਼ਮਕਸ਼ ਕਰਦਾ ਹੋਇਆ ਇਹੋ ਜਿਹੇ ਸਲੋਕ ਉਚਾਰਨ ਕੀਤਾ ਕਰਦਾ ਹੈ। ਫਰੀਦ ਗਲੀਆਂ ਚਿੱਕੜ ਦੂਰ ਖਰ ਨਾਲ ਪਿਆਰੇ ਨੇ, ਚੱਲਾਂ ਤਾਂ ਫਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਇਸ਼ਨਾਨ ਕਰਾਉਣ ਵਾਸਤੇ ਬੜੀਆਂ ਦਿੱਕਤਾਂ ਪੇਸ਼ ਆਉਣੀਆਂ, ਸਾਧਨ ਸਾਰੇ ਖਤਮ ਹਨ, ਵਕਤ ਇਹੋ ਜਿਹਾ ਕਿ ਤੂੰ ਅੱਗ ਵਗੈਰਾ ਹੋਰ ਬਾਲਣ ਛਾਲਣ ਦਾ ਇੰਤਜ਼ਾਮ ਨਹੀਂ ਬਣ ਸਕਣਾ। ਅਗਰ ਇਸ਼ਨਾਨ ਨਾ ਕਰਾਇਆ ਗਿਆ, ਕਿਤਨੇ ਸਾਲ ਦੀ ਜੋ ਕਾਲਣਾ ਸੇਵਾ ਹੈ ਉਹਦੇ ਵਿੱਚ ਭੰਗਣਾ ਪੈਂਦੀ ਹੈ। ਇਸ ਕਰਕੇ ਇਹੋ ਜਿਹੇ ਵਿਚਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਉਂ ਉਚਾਰਨ ਕਰਦਾ ਹੈ। ਜੇ ਮੈਂ ਚੱਲਦਾ ਤਾਂ ਫਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਤਾਂ ਫਿੱਜਦੀ ਹੈ ਕੰਬਲੀ, ਜੇ ਰਹਿੰਦਾ ਨਿਉਂ ਟੁੱਟਦਾ ਮੇਰਾ ਰਹਿੰਦਾ ਨਿਉਂ ਟੁੱਟਦਾ, ਜੇ ਮੈਂ ਚੱਲਦਾ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ
ਚੱਲਦ ਵਿੱਚਦੀ ਹੈ ਕੰਬਲੀ ਚ ਰਹਿੰਦਾ ਨਿਉ ਟੁੱਟਦਾ ਮੇਰਾ ਮੇਰਾ ਰਹਿੰਦਾ ਨਿਉ ਟੁੱਟਦਾ ਜੇ ਮੈਂ ਚੱਲਦਾ
ਵਿਚਾਰ ਕਰ ਰਿਹਾ ਕਸ਼ਮਕਸ਼ ਕਰ ਰਿਹਾ ਹੈ। ਸਵੇਰ ਦਾ ਵਕਤ ਅੰਮ੍ਰਿਤ ਵੇਲਾ ਉਸਨੂੰ ਬੜਾ ਵਡਿਆਇਆ ਅੰਮ੍ਰਿਤ ਵੇਲਾ ਸੱਚਨੋ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆ। ਅੰਮ੍ਰਿਤ ਵੇਲੇ ਨੂੰ ਬਹੁਤਾ ਵਡਿਆਇਆ ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾ। ਅੰਮ੍ਰਿਤ ਵੇਲੇ ਦੀ ਬੜੀ ਸਿਫਤ ਕੀਤੀ ਹੈ। ਅੱਠਾਂ ਪੈਰਾਂ ਵਿੱਚੋਂ ਉਹ ਪਹਿਰ ਜਿਹੜਾ ਅੰਮ੍ਰਿਤ ਵੇਲਾ ਬ੍ਰਹਮ ਮਹੂਰਤ ਉਹਨੂੰ ਸਭ ਮਤ ਮਤਾਂਤਰਾਂ ਵਾਲਿਆਂ ਨੇ ਵਡਿਆਇਆ ਹੈ। ਭਜਨ ਬੰਦਗੀ ਦੇ ਵਾਸਤੇ ਖਾਸ ਕਰ ਅੱਛਾ ਸਮਾਂ ਹੈ। ਸਵਯੋਂ ਉਸ ਵੇਲੇ ਪਰ ਆਲਸ ਪ੍ਰਧਾਨ ਨੇ ਇੱਕ ਦਫ਼ਾ ਦਾ ਜ਼ਿਕਰ ਜਦੋਂ ਕਲਯੁਗ ਗੁਰੂ ਬਾਬਾ ਜੀ ਨੂੰ ਮਿਲਦਾ ਹੈ, ਕੁਛ ਵਾਰਤਾਲਾਪ ਹੋਈ, ਉਸਦੇ ਪਾਸ ਇੱਕ ਜੁੱਲੜ ਦੇਖਿਆ ਮਰਦਾਨੇ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਗਲੀਆਂ। ਪੁੱਛਣ ਲੱਗਾ ਮਰਦਾਨਾ, ਇਹ ਕਲਯੁਗ ਇਹ ਕੀ ਚੀਜ਼ ਤੇਰੇ ਪਾਸ ਇਹ ਜੁੱਲੜ ਕਿਹਾ ਹੈ? ਉਹ ਕਹਿੰਦਾ ਇਹ ਆਲਸ ਦਾ ਜੁੱਲੜ ਹੈ। ਇਹਦਾ ਕੀ ਮਤਲਬ? ਇਹ ਜੁੱਲੜ ਮੈਂ ਅੰਮ੍ਰਿਤ ਵੇਲੇ ਜਿਹੜਾ ਅੱਠਾਂ ਪੈਰਾਂ ਵਿੱਚੋਂ ਸ੍ਰੇਸ਼ਟ ਪਹਿਰ ਹੈ ਬ੍ਰਹਮ ਮਹੂਰਤ, ਉਸ ਮੌਕੇ ਸਭ ਦੁਨੀਆਂ ਦੇ ਉੱਪਰ ਸਿੱਟ ਦਿੰਦਾ ਹਾਂ ਤਾਂ ਕਿ ਕੋਈ ਉੱਠ ਨਾ ਸਕੇ, ਉੱਠ ਕੇ ਪਰਮੇਸ਼ੁਰ ਦਾ ਭਜਨ ਨਾ ਕਰ ਸਕੇ। ਇਸ ਵਾਸਤੇ ਮੈਂ ਇਹ ਸਭ ਲੋਕਾਂ 'ਤੇ ਆਲਸ ਪਾ ਦਿੰਦਾ। ਦੇਖੋ ਵੇਲਾ ਸਾਧ ਸਿੰਘ ਜ਼ਿਆਦਾ ਆਲਸ ਦਾ ਹੋਇਆ ਕਰਦਾ, ਹੋਰ ਵਕਤਾਂ ਨਾਲੋਂ ਉਸ ਵੇਲੇ ਆਲਸ ਜ਼ਿਆਦਾ ਪ੍ਰਧਾਨ ਹੁੰਦੀ ਹੈ। ਇਸ ਕਰਕੇ ਮੈਂ ਉਸ ਵੇਲੇ ਇਹ ਜੁਲਰ ਸਭ ਲੋਕਾਂ 'ਤੇ ਸਿੱਟ ਦਿੰਦਾ। ਫਿਰ ਪੁੱਛਣ ਲੱਗਾ ਮਰਦਾਨਾ, ਇਹ ਮੋਰੀਆਂ ਕਿਹਨਾਂ ਨੇ ਕਰ ਦਿੱਤੀਆਂ, ਗਲੀਆਂ ਕਿਹਨੇ ਕਰਤੀਆਂ ਇਹਦੇ ਵਿੱਚ? ਕੱਲ੍ਹ ਜੋ ਕਹਿਣ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ, ਇਹ ਗਲੀਆਂ ਉਹਨਾਂ ਨੇ ਕਰ ਦਿੱਤੀਆਂ। ਸਾਧ ਉਸ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਆਦਿ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ, ਉਹਨਾਂ ਦੀ ਵੱਡੀ ਬਹੁਤ ਸਿਫਤ ਕੀਤੀ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਇ ਖਰਚ ਰਹੇ ਨਿਕੁੱਟੇ ਨਾਹੀਂ, ਇਉਂ ਦੱਸਿਆ। ਸੋ ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਰੋਜ਼ ਦਾ ਨਿਤਨੇਮੀ ਰੋਜ਼ ਇਸ਼ਨਾਨ ਕਰਕੇ ਪਰਮੇਸ਼ੁਰ ਦਾ ਭਜਨ ਕਰਿਆ ਕਰਦਾ ਸੀ। ਕਿਤਨੇ ਸਾਲਾਂ ਦਾ ਨਿਯਮ ਉਸਦਾ ਇਸੇ ਤਰ੍ਹਾਂ ਚਲਾ ਰਿਹਾ ਸੀ। ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ। ਝੜੀ ਦੇ ਲੱਗਣ ਕਰਕੇ ਜਦੋਂ ਵੇਲਾ ਹੋਇਆ ਉੱਠਣ ਦਾ, ਜਾਗ ਤਾਂ ਖੁਦ ਬਹੁਤ ਆ ਹੀ ਜਾਇਆ ਕਰਦੀ ਹੈ। ਸੋ ਉਸ ਵੇਲੇ ਅੰਦਰੋਂ ਦੋ ਮਨ ਹਨ, ਇੱਕ ਚੰਗਾ ਹੈ ਇੱਕ ਮਾੜਾ ਹੈ। ਚੰਗਾ ਮਨ ਚੰਗੇ ਪਾਸੇ ਪ੍ਰੇਰਦਾ ਹੈ, ਮਾੜਾ ਮਨ ਮਾੜੇ ਪਾਸੇ ਪ੍ਰੇਰਦਾ, ਦੋਨਾਂ ਦਾ ਝਗੜਾ ਹੋ ਰਿਹਾ ਅੰਦਰ। ਸੋ ਉਸ ਮੌਕੇ ਅੰਦਰੋਂ ਜਿਹੜਾ ਮਾੜਾ ਮਨ ਸੀ ਕਹਿਣ ਲੱਗਾ, ਮੀਂਹ ਪੈਂਦਾ ਬਾਹਰ, ਕਿਤਨੀ ਸਰਦੀ ਹੈ, ਸਰਦੀ ਦਾ ਮੌਸਮ ਹੈ, ਥੋੜ੍ਹਾ ਜਿਹਾ ਮੀਂਹ ਤਾਂ ਹੱਟ ਲੈਣ ਦੇਣਾ ਚਾਹੀਦਾ, ਫਿਰ ਇਸ਼ਨਾਨ ਕਰਾਂ, ਕਿਉਂਕਿ ਬਾਹਰ ਇਸ਼ਨਾਨ ਕਰਨਾ ਹੈ। ਸੋ ਇਹ ਗੱਲ ਉਸ ਮਨ ਨੇ ਕਹੀ। ਦੂਜੇ ਚੰਗੇ ਮਨ ਨੇ ਮੰਨ ਲਈ ਵੀ ਚਲੋ ਬਾਰਿਸ਼ ਹਟ ਜਾਣ ਦੇਣੀ ਚਾਹੀਦੀ ਹੈ। ਸੋ ਚੁੱਪ ਕਰਕੇ ਪੈ ਗਿਆ। ਉਸ ਵੇਲੇ ਨੀਂਦ ਜਦੋਂ ਆਉਂਦੀ ਹੈ, ਕਾਫੀ ਸਮਾਂ ਗੁਜ਼ਰ ਜਾਂਦਾ, ਦਿਨ ਚੜ੍ਹ ਗਿਆ। ਬੜਾ ਚਿੱਤ ਨੂੰ ਖੇਦ ਹੋਇਆ, ਅਮਲੀ ਪੁਰਸ਼ ਨੂੰ ਅਮਲ ਨਾ ਮਿਲੇ, ਕਿੰਨਾ ਦੁੱਖ ਹੁੰਦਾ ਹੈ। ਰੋਜ਼ ਦੇ ਨਿਯਮ ਕਰਨ ਵਾਲੇ 'ਤੇ ਕਿਸੇ ਕਾਰਨ 'ਤੇ ਨਿਯਮ ਨਾ ਹੋਵੇ, ਉਹਦੇ ਮਨ ਨੂੰ ਕਿਤਨਾ ਕੁ ਕਸ਼ਟ ਹੁੰਦਾ ਹੈ, ਲਾਜ਼ਮੀ ਚੀਜ਼ ਹੈ। ਇਸ ਕਰਕੇ ਇਉਂ ਬੜਾ ਦੁੱਖ ਹੈ ਵੀ ਅੱਜ ਮਨ ਨੇ ਬੜਾ ਧੋਖਾ ਕੀਤਾ। ਅੱਛਾ ਕੱਲ੍ਹ ਸੀ, ਉਹ ਤਾਂ ਵਕਤ ਲੰਘ ਹੀ ਗਿਆ। ਦੂਜਾ ਦਿਨ ਫਿਰ ਆਇਆ, ਝੜੀ ਲਗਾਤਾਰ ਮੁਤਵਾਤਰ, ਸਿਆਲ ਦੀ ਝੜੀ ਕਈ ਦਿਨ ਲੱਗੀ ਚਲੀ ਜਾ ਰਹੀ। ਫਿਰ ਵੇਲੇ ਸਿਰ ਜਾਗ ਆਈ, ਅੰਦਰੋਂ ਆਵਾਜ਼ ਆਈ ਵੀ ਬਾਰਿਸ਼ ਹਟ ਜਾਣੀ ਚਾਹੀਦੀ ਹੈ, ਬਾਰਿਸ਼ ਪੈ ਰਹੀ ਹੈ, ਬਾਰਿਸ਼ ਹਟ ਜੇ ਫਿਰ ਇਸ਼ਨਾਨ ਕਰਦੇ ਹਾਂ। ਦੂਜਾ ਇੱਕ ਮਨ ਜਿਹੜਾ ਚੰਗਾ ਸੀ ਉਹ ਵੀ ਹਾਮੀ ਭਰ ਗਿਆ, ਕਹਿਣਗੇ ਅੱਛਾ ਠੀਕ ਹੈ, ਬਾਰਿਸ਼ ਹਟ ਜੇ ਫਿਰ ਉੱਠਦੇ ਹਾਂ। ਥੋੜ੍ਹਾ ਜਿਹਾ ਫਿਰ ਸੁਸਤੀ ਕੀਤੀ, ਫਿਰ ਦਿਨ ਚੜ੍ਹ ਗਿਆ, ਸਾਰਾ ਸਮਾਂ ਗੁਜ਼ਰ ਗਿਆ, ਫਿਰ ਬੜਾ ਦੁੱਖ ਹੋਇਆ। ਇਸੀ ਤਰ੍ਹਾਂ ਦੋ ਦਿਨ ਲੰਘਾ ਦਿੱਤੇ, ਝੜੀ ਮੁਤਵਾਤਰ ਚਲੀ ਜਾ ਰਹੀ ਹੈ, ਬਾਰਿਸ਼ ਨਹੀਂ ਬੰਦ ਹੋਈ। ਇਸੀ ਤਰ੍ਹਾਂ ਤੀਜਾ ਦਿਨ ਆਇਆ, ਜਦੋਂ ਉਸ ਵੇਲੇ ਜਾਗ ਆਈ ਅਤੇ ਅੰਦਰੋਂ ਮਨ ਨੇ ਫਿਰ ਕਿਹਾ ਮੀਂਹ ਪੈਂਦਾ ਹੈ, ਬੰਦ ਹੋ ਜਾਣ ਦੇ, ਫਿਰ ਉੱਠ ਕੇ ਇਸ਼ਨਾਨ ਕਰਾਂਗੇ। ਦੋ ਦਿਨ ਤਾਂ ਇਸਨੇ ਖਰਾਬ ਕਰ ਦਿੱਤੇ ਸਨ। ਸੋ ਉਸ ਮਨ 'ਤੇ ਗੁੱਸਾ ਆਇਆ, ਝੱਟ ਹੀ ਉੱਠ ਕੇ ਸਣੇ ਉਹ ਬਸਤਰ ਜਿਹੜਾ ਉੱਪਰ ਲਿਆ ਆਇਆ ਸੀ, ਬਾਹਰ ਛੱਪੜ ਸੀ ਠੰਡੇ ਪਾਣੀ ਦਾ, ਮੀਂਹ ਪੈਂਦੇ ਉਹਦੇ ਵਿੱਚ ਜਾ ਕੇ ਪੈ ਜਾਂਦੇ ਹਨ। ਦਿਨ ਚੜ੍ਹੇ ਥਾਈ ਉਸਨੂੰ ਪਾਲੇ ਮਾਰਿਆ। ਫਿਰ ਨਾਲੇ ਇਹ ਕਹਿੰਦੇ ਰਹੇ ਤੇ ਅੱਗੇ ਨੂੰ ਫਿਰ ਤਾਂ ਨਹੀਂ ਕਹੇਗਾ ਵੀ ਸੁਸਤੀ ਕਰੀਏ। ਸੋ ਜਿਹੜੇ ਇਹੋ ਜਿਹੇ ਹਠੀਏ ਪੁਰਸ਼ ਹਨ, ਕਲਯੁੱਗ ਕਹਿੰਦਾ ਇਹੋ ਜਿਹੇ ਲੋਕਾਂ ਨੇ ਇਹ ਮੇਰੇ ਜੁੱਲੜ ਵਿੱਚ ਮੋਰੀਆਂ ਕਰ ਦਿੱਤੀਆਂ, ਗਲੀਆਂ ਕਰਤੀਆਂ, ਉਹਨਾਂ 'ਤੇ ਮੇਰਾ ਬਲ ਨਹੀਂ ਪੈਂਦਾ ਹੈ, ਨਹੀਂ ਤਮਾਮ ਦੁਨੀਆਂ ਨੂੰ ਆਲਸ ਦੇ ਜੁੱਲੜ ਦੇ ਵਿੱਚ ਸੁਸਤੀ ਦੇ ਅਧੀਨ ਕਰਕੇ ਮੈਂ ਪਰਮੇਸ਼ੁਰ ਤੋਂ ਵਿਮੁੱਖ ਕਰਕੇ ਨਰਕਾਂ ਨੂੰ ਲੈ ਜਾਣਾ ਹੈ। ਸੰਯੋਗ ਸਾਸ ਉਹ ਵੇਲਾ ਇਹੋ ਜਿਹਾ ਹੁੰਦਾ ਹੈ। ਫਰੀਦ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰ ਰਿਹਾ ਹੈ, ਕੀ ਕਹਿੰਦਾ ਹੈ, ਗਲੀਆਂ ਚਿੱਕੜ ਦੂਰ ਖਰਨਾਲ ਪਿਆਰੇ ਨੇ, ਚੱਲਾਂ ਤਾਂ ਫਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਜੇ ਕਿਸੇ ਤਰੀਕੇ ਸਿਰ ਇਸ਼ਨਾਨ ਵਗੈਰਾ ਕਰਨ ਦਾ ਉੱਦਮ ਕੀਤਾ ਜਾਂਦਾ, ਬੜੀ ਖੇਚਲ, ਬੜਾ ਕਸ਼ਟ ਹੁੰਦਾ ਦੀਂਦਾ ਹੈ। ਜੇ ਨਹੀਂ ਤਾਂ ਇਤਨੀ ਦੇਰ ਦੀ ਕਾਲਣਾ ਸੇਵਾ ਦੇ ਵਿੱਚ ਵਿਘਨ ਪੈਂਦਾ ਹੈ। ਇਮਤਿਹਾਨ ਦੇ ਵਿੱਚ ਇੱਕ ਸਵਾਲ ਵੀ ਭੁੱਲ ਜਾਏ ਬੱਚਾ, ਕਿਤਨਾ ਉਸ ਨੂੰ ਨੁਕਸਾਨ ਪਹੁੰਚਦਾ ਹੈ। ਇਸੀ ਤਰ੍ਹਾਂ ਹੀ ਫਰੀਦ ਨੇ ਸੋਚਿਆ ਵੀ ਐਸਾ ਨਹੀਂ ਚਾਹੀਦਾ। ਅਖੀਰ ਮਨ ਦੇ ਅੰਦਰ ਫੈਸਲਾ ਕਰਕੇ ਵੀ ਦੇਖੀ ਜਾਊ, ਸਿਰ 'ਤੇ ਪਰੇ ਪ੍ਰੇਮ ਜਿਹੜਾ ਹੈ, ਸਿਰੋਂ ਪਰੇ ਹੋ ਕੇ ਨਿਵਿਆ ਕਰਦਾ ਹੈ। ਜੋ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇਉਂ ਵਿਚਾਰ ਕਰਦਿਆਂ ਹੋਇਆਂ ਫਿਰ ਇਉਂ ਆਪਣੇ ਮਨ ਨੂੰ ਦ੍ਰਿੜਤਾ ਦੇ ਘਰ ਵਿੱਚ ਲਿਆਂਦਾ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਖਿੱਚ ਭਾਵੇਂ ਜਾਵੇ ਕੰਬਲੀ, ਮੇਰੀ ਟੁੱਟੇ ਨਾ ਪ੍ਰੇਮ ਵਾਲੀ, ਖਿੱਚ ਭਾਵੇਂ ਜਾਵੇ ਕੰਬਲੀ। ਪ੍ਰੇਮ ਵਾਲੀ ਡੋ
जो कंबली पलो वर्षे में जाय मिला तिन साजन टुटे नाही न्यो। यूं कहिंदे हुए कंबली दा छम मार के शहर नाल ही सी उधर नू चल पैंदे हन किस वास्ते शहर विचों कोई अग दा चिंगाड़ा मिल जा उसनू लिया के जल गर्म कीता जाए रोज़ दे निजम दे विच सफलता होवे। यूं शहर नूं तुरे जांदे है पहला अमृत वेला सर्दी दा मौसम मीह पैंदा होवे कौन जागे या कोई दुखिया बीमार या परमेश्वर दा प्यारा सुनसान है शहर विच। अखीर फिरदियां फिरदियां एक चवारे विच कुछ रोशनी नज़र आई ਉਹ ਇੱਕ ਵੇਸ਼ਵਾ ਦਾ ਮਕਾਨ ਸੀ। ਆਵਾਜ਼ ਦਿੱਤੀ ਹੇਠੋਂ ਉੱਪਰੋਂ ਆਵਾਜ਼ ਆਈ ਉੱਪਰਾ ਤੂੰ ਕੌਣ ਹੈ ਕੀ ਮਤਲਬ ਹੈ ਤੇਰਾ। ਫਰੀਦ ਉੱਪਰ ਚੜ੍ਹ ਗਿਆ ਪੌੜੀਆਂ ਥਾਈਂ ਉਹ ਪੁੱਛਣ ਲੱਗੀ ਤੂੰ ਕੌਣ ਹੈ ਤੇਰਾ ਕੀ ਮਤਲਬ ਇਹ ਜੇ ਸਖ਼ਤ ਸਰਦੀ ਦੇ ਮੌਸਮ ਵਿੱਚ ਔਰ ਬਾਰਿਸ਼ ਪੈਂਦੀ ਵਿੱਚ ਫਿਰ ਰਹੇ ਹੈ। ਉਹ ਕਹਿਣ ਲੱਗਾ ਮਾਤਾ ਫਿਰਦਾ ਕੀ ਹੈ ਬੜਾ ਕਸ਼ਟ ਹੈ ਬੜਾ ਦੁੱਖ ਹੈ ਮੇਰੇ ਨਿਯਮ ਵਿੱਚ ਭੰਗਣਾ ਪੈਂਦੀ ਹੈ ਸੋ ਮੈਂ ਅੱਗ ਢੂੰਡਦਾ ਫਿਰਦਾ ਜੇ ਕਿਤੋਂ ਮਿਲ ਜਾਏ ਕੋਈ ਚਿੰਗਾੜਾ। ਸੋ ਅੱਗੋਂ ਉਸਨੇ ਕਿਹਾ ਅੱਗ ਤਾਂ ਮਿਲ ਜਾਏਗੀ ਫਰੀਦਾ ਪਰ ਮਹਿੰਗੀ ਮਿਲੇਗੀ। ਕਿੰਨੀ ਕੁ ਮਹਿੰਗੀ? ਅਗਰ ਅੱਗ ਲਿਜਾਣੀ ਹੈ ਤਾਂ ਅੱਖ ਦੀ ਡੇਲੀ ਕੱਢ ਕੇ ਦੇ ਜਾ ਉੱਨੀ ਕੁ ਮਿਲ ਜਾਊਗੀ ਇਦੋਂ ਸਸਤੀ ਨਹੀਂ। ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਕਹਿਣਗੇ ਤਾਂ ਕੁਛ ਵੀ ਮੁਸ਼ਕਿਲ ਗੱਲ ਨਹੀਂ ਜੇਕਰ ਇਸ ਦੇ ਬਦਲੇ ਸਿਰ ਮੰਗ ਲਿਆ ਜਾਂਦਾ ਫਿਰ ਵੀ ਕਿਹੜਾ ਬਹੁਤਾ ਮਹਿੰਗਾ ਸੀ ਕਿਉਂਕਿ ਸਰੀਰ ਅਸਤ ਵਸਤੂ ਨਾ ਰਹਿਣ ਵਾਲੀ ਵਸਤੂ ਹੈ ਰੱਬ ਪਰਮੇਸ਼ਰ ਸਦੀਵੀ ਸੱਤ ਵਸਤੂ ਹੈ ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ ਉਸਨੇ ਮਿਲਣਾ ਹੈ ਉਸਦੀ ਹੋਣੀ ਹੈ ਪ੍ਰਾਪਤੀ। ਇਹ ਸਰੀਰ ਚਲਿਆ ਜਾਵੇ ਜੇ ਇਹ ਸਰੀਰ ਲੱਗ ਜਾਵੇ ਫਿਰ ਵੀ ਜੇ ਰੱਬ ਪ੍ਰਾਪਤ ਹੋ ਜਾਵੇ ਫਿਰ ਵੀ ਸਸਤਾ ਸੌਦਾ ਹੈ ਤਾਂ ਤੇ ਤਾਂ ਕੁਛ ਵੀ ਗੱਲ ਨਹੀਂ ਹੈ। ਕਹਿਣ ਲੱਗਾ ਮਾਤਾ ਲੈ ਅੱਖ ਦੀ ਡੇਲੀ ਕੱਢ ਲੈ ਅਤੇ ਇਤਨੀ ਅੱਗ ਦੇ ਦੇ। ਉਹ ਕਹਿ ਆਪਣੇ ਆਪ ਕੱਢ। ਫਰੀਦ ਨੇ ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਮੂਹਰੇ ਰੱਖ ਦਿੱਤੀ ਅੱਖ 'ਤੇ ਪੱਟੀ ਬੰਨ ਲਈ। ਅੱਗ ਦਾ ਚਿੰਗਾੜਾ ਮਿਲ ਗਿਆ ਬੜੀਆਂ ਮੁਸ਼ਕਲਾਂ ਨਾਲ ਲਿਆਂਦਾ ਗਿਆ ਬੜੇ ਯਤਨਾਂ ਨਾਲ ਅੱਗ ਵਗੈਰਾ ਮਚਾ ਕੇ ਜਲ ਗਰਮ ਕੀਤਾ ਦਿਨ ਚੜ੍ਹ ਗਿਆ ਇਸ਼ਨਾਨ ਕਰਵਾਇਆ ਆਪਣੇ ਮੁਰਸ਼ਦ ਦਾ ਗੁਰੂ ਦਾ ਇਸ਼ਨਾਨ ਕਰਵਾ ਕੇ ਆਸਣ 'ਤੇ ਉਹ ਸੱਜ ਕੇ ਸਮਾਧਿਸ਼ਟ ਹੋ ਜਾਂਦੇ ਹੈ। ਕਾਫ਼ੀ ਦੇਰ ਤੱਕ ਸਮਾਧੀ ਵਿੱਚ ਲੀਨ ਰਹੇ। ਦਿਨ ਚੜ੍ਹੇ, ਫਰੀਦ ਨੂੰ ਆਵਾਜ਼ ਦਿੱਤੀ ਗਈ ਅੱਜ ਉਸਦੀ ਇਹੋ ਜਿਹੀ ਕਾਲਣਾ 'ਤੇ ਅਤਿਅੰਤ ਪ੍ਰਸੰਨਤਾ ਹੋਈ। ਬੁਲਾਇਆ ਫਰੀਦ, ਫਰੀਦ ਉਰਿਆ, ਅੱਖ 'ਤੇ ਪੱਟੀ ਬੰਨੀ, ਇਹ ਕੀ ਕਾਰਨ ਹੈ? ਕਹਿਣ ਲੱਗਾ, ਜੀ ਆਈ ਹੈ, ਇੰਨੀ ਦੁਖਣੀ ਆਈ ਹੈ ਅੱਖ। ਚੰਗਾ, ਖੋਲ ਦੇ ਜੇ ਆਈ ਹੈ। ਪਹਿਲੀ ਅੱਖ ਨਾਲ ਛੋਟੀ ਆਈ ਹੈ, ਅੱਖ ਵੀ ਸਾਬਤ ਹੋ ਜਾਂਦੀ ਹੈ ਪਹਿਲੀ ਨਾਲ ਕੁਛ ਛੋਟੀ। ਉਹ ਪਰਮਾਤਮਾ ਦੀ ਜੋਤ, ਰੱਬ ਦੀ ਜੋਤ, ਜਿਸ ਦੇ ਵਾਸਤੇ ਪਹਿਲੇ 36 ਸਾਲ ਕਠਿਨ ਤਪੱਸਿਆ ਕੀਤੀ, ਕਿਤੇ ਝਲਕਾ ਵੀ ਨਹੀਂ ਸੀ ਵੱਜਿਆ, ਅੱਜ ਪੂਰੀ ਜੋਤ ਪ੍ਰਕਾਸ਼ ਕਰਿਆ ਹੀ। ਅੰਤਰਾਤਮੇ ਸਾਖਿਆਤ ਹੋ ਗਿਆ, ਪਰਮਾਤਮਾ ਦਾ ਮਿਲਾਪ ਹੋ ਗਿਆ, ਜਨਮ ਦੀ ਸਫਲਤਾ ਹੋ ਗਈ, ਜਿਹਦੇ ਵਾਸਤੇ ਇੰਨੀਆਂ ਕਾਲਣਾ ਸਨ। ਜਿਸ ਤੋਂ ਉੱਪਰ ਕੁਛ ਵੀ ਨਹੀਂ, ਉਹ ਪਰਮ ਪਦਵੀ ਜਿਸ ਨੂੰ ਪਾ ਕੇ ਸਵਰਗ ਦੇ ਰਾਜ ਵੀ ਤੁੱਛ ਗੰਦਗਲੀ ਜਿੱਦੀ ਨਿਆਈ ਪ੍ਰਤੀਤ ਹੁੰਦੇ ਹਨ, ਉਹ ਅਵਸਥਾ ਪ੍ਰਾਪਤ ਹੋ ਗਈ ਹੈ। ਫਰੀਦ ਨਿਹਾਲ ਹੋ ਗਿਆ, ਯਾਨੀ ਸੇਵਾ ਨੂੰ ਮੇਵਾ, ਸੇਵਾ ਨੂੰ ਫਲ ਲੱਗਿਆ। ਕੋਈ ਕੰਮ ਕੀਤਾ ਜਾਵੇ ਕੁਛ ਦੇਰ ਦੇ ਸੇਵਨ ਨਾਲ, ਉਹ ਫਲ ਦਿਆ ਕਰਦਾ ਹੈ। ਪਹਿਲੇ ਦਿਨ ਹੀ ਉਸਦਾ ਫਲ ਨਹੀਂ ਹੋਇਆ ਕਰਦਾ, ਕੁਛ ਦੇਰ ਦੀ ਸੇਵਾ ਹਮੇਸ਼ਾ ਫਲਦਾਇਕ ਹੋਇਆ ਕਰਦੀ ਹੈ। ਅੱਜ ਪਹਿਲੇ ਦਿਨ ਬੱਚੇ ਨੂੰ ਸਕੂਲੇ ਪਾਈਏ, ਪਹਿਲੇ ਦਿਨ ਹੀ ਗ੍ਰੈਜੂਏਟ ਨਹੀਂ ਹੋ ਜਾਂਦਾ। ਗ੍ਰੈਜੂਏਟ ਹੋਣ ਵਾਸਤੇ 14-15 ਸਾਲ ਲੱਗਦੇ ਹੈ। ਇਸੀ ਤਰ੍ਹਾਂ ਕੋਈ ਕੰਮ ਕਰਨਾ ਹੋਵੇ ਵਕਤ ਲੈਂਦਾ ਹੈ, ਮਿਹਨਤ ਚਾਹੁੰਦਾ ਹੈ, ਖੇਚਲ ਹੁੰਦੀ ਹੈ, ਮੁਸ਼ਕਿਲ ਮਿਜ਼ਾਜੀ ਨਾਲ ਪੱਕੇ ਇਰਾਦੇ ਨਾਲ ਕੰਮ ਕਰਨਾ ਪੈਂਦਾ ਹੈ। ਸੋ ਇਹ ਸਭ ਤੋਂ ਵੱਡਾ ਕੰਮ, ਜਿਸ ਨੂੰ ਪਾ ਕੇ ਕੁਛ ਵੀ ਪਾਉਣ ਦੀ ਇੱਛਾ ਨਹੀਂ ਰਹਿ ਜਾਂਦੀ, ਜਿਸ ਦੇ ਪ੍ਰਾਪਤ ਹੋਇਆਂ ਸਭ ਕੁਛ ਹੀ ਮਿਲ ਜਾਂਦਾ ਹੈ, ਜਿਸ ਦੇ ਪ੍ਰਾਪਤ ਹੋਇਆਂ ਸਾਰੀਆਂ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ, ਪਾਤਸ਼ਾਹ ਦਾ ਬਾਦਸ਼ਾਹ ਬਣ ਜਾਂਦਾ ਹੈ। ਉਹ ਵਸਤੂ ਦੇ ਵਾਸਤੇ ਕਿਉਂ ਨਾ ਕਾਲਣਾ ਕਰਨੀ ਪਵੇ, ਪਰ ਯੁਕਤੀ ਨਾਲ ਤਰੀਕੇ ਸਿਰ ਹੋਵੇ। ਕਿਉਂ ਸੇਵਾ ਕਰਕੇ ਜਿਹੜੀ ਵਸਤੂ 36 ਸਾਲ ਪ੍ਰਾਪਤ ਨਹੀਂ ਸੀ ਹੋਈ ਕਠਿਨ ਤਪੱਸਿਆ ਦੁਆਰਾ, ਫਰੀਦ ਨੂੰ 12 ਸਾਲ ਦੀ ਸੇਵਾ ਵਿੱਚੋਂ ਉਹ ਸੁਖੈਨ ਹੀ ਲੱਭ ਗਈ ਹੈ। ਅੱਜ ਫਰੀਦ ਨਿਹਾਲ ਹੋ ਜਾਂਦਾ ਹੈ।
ਔਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਔਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ,
ਸਾਧਸੰਗ ਸੇਵਾ ਤਪੱਸਿਆ ਨਾਲ ਵਿਸ਼ੇਸ਼ ਫਲ ਰੱਖਦੀ ਹੈ। ਹੁਣ ਚੂੰਕਿ ਸਮਾਂ ਨਹੀਂ ਇਜਾਜ਼ਤ ਦਿੰਦਾ, ਕੱਲ ਇੱਥੇ ਫਿਰ ਸ਼ੁਰੂ ਕੀਤਾ ਜਾਏਗਾ ਗੁਰੂ ਸਤੋਤਰ ਪੜੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਜੀ ਧਨ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੈਨੂੰ ਪਿਆਰਾ ਲੱਗੇਗਾ ਬੋਲ ਪਿਆਰਿਆ Thank you.